You're with SBS Radio. ਪਿਆਰੇ ਦੋਸਤੋ, ਸਟੂਡੀਓ 'ਚ ਸਾਡੇ ਅੱਜ ਦੇ ਮਹਿਮਾਨ ਨੇ ਹਰਪ੍ਰੀਤ ਸਿੰਘ ਅਤੇ ਅਵਤਾਰ ਸਿੰਘ। ਪੈਕਨਮ ਦੇ ਆਫਿਸਰ ਇਲਾਕੇ 'ਚ ਗੁਰਦੁਆਰਾ ਸਾਹਿਬ ਦੀ ਸਥਾਪਤੀ ਨੂੰ ਲੈ ਕੇ ਦਰਪੇਸ਼ ਆਉਂਦੀਆਂ ਮੁਸ਼ਕਲਾਂ, ਚੁਣੌਤੀਆਂ ਉਹ ਹੁਣ ਕਾਫੀ ਹੱਦ ਤੱਕ ਦੂਰ ਹੋ ਗਈਆਂ ਨੇ। ਉਸ ਇਲਾਕੇ 'ਚ ਧਾਰਮਿਕ ਥਾਂ ਬਣਾਉਣ ਦੇ ਫੈਸਲੇ ਖਿਲਾਫ ਕੁਛ ਆਂਢੀਆਂ ਗੁਆਂਢੀਆਂ ਨੇ ਵੀਕਐਂਡ 'ਚ ਇੱਕ ਦਰਖਾਸਤ ਪਾਈ ਸੀ, ਅਦਾਲਤ ਨੂੰ ਅਪੀਲ ਕੀਤੀ ਸੀ ਕਿ ਇੱਦਾਂ ਨਾ ਹੋਵੇ। ਅਤੇ ਉਸ ਵੀਕਐਂਡ ਵਾਲੇ ਕੇਸ ਦੀ ਸੁਣਵਾਈ 3 ਮਈ ਨੂੰ ਹੋਣੀ ਤੈਅ ਹੋਈ ਸੀ। ਉਸ ਸਿਲਸਿਲੇ 'ਚ ਹਰਪ੍ਰੀਤ ਅਤੇ ਅਵਤਾਰ ਸਿੰਘ ਅੱਜ ਸਟੂਡੀਓ ਆਏ ਨੇ ਸਾਨੂੰ ਸਾਰੀ ਜਾਣਕਾਰੀ ਦੇਣ। ਹਾਂਜੀ, ਦੋਨਾਂ ਨੂੰ ਸਤਿ ਸ਼੍ਰੀ ਅਕਾਲ, ਸਵਾਗਤ ਪ੍ਰੋਗਰਾਮ 'ਚ।
ਸਤਿ ਸ਼੍ਰੀ ਅਕਾਲ ਜੀ।
ਜੀ ਦੱਸੋ ਹਰਪ੍ਰੀਤ, ਕੀ ਕਹਾਣੀ ਬਣੀ ਵੀਕਐਂਡ ਦੀ 3 ਮਈ ਵਾਲੀ ਜਿਹੜੀ ਕੇਸ ਦੀ ਸੁਣਵਾਈ ਹੋਣੀ ਸੀ ਉਹਦੇ ਤਹਿਤ ਕੀ ਫੈਸਲਾ ਹੋਇਆ?
ਸਭ ਤੋਂ ਪਹਿਲੇ ਜੀ ਸਾਰੇ SBS ਦੇ ਸ਼ਰੋਤਾਵਾਂ ਨੂੰ ਮੇਰੀ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ। ਅਤੇ ਮੈਂ ਇੱਕ ਅਪਡੇਟ ਦੇਣਾ ਚਾਹਾਂਗਾ ਜੀ। ਬਹੁਤ ਅੱਛੀ ਅਪਡੇਟ ਇਹ ਹੈਗੀ ਹੈ ਜੀ ਕਿ 3 ਮਈ ਨੂੰ ਜਿਹੜੀ ਕੋਰਟ ਦੀ ਹੀਅਰਿੰਗ ਹੋਣੀ ਸੀਗੀ ਅਰਾਊਂਡ 19th of April, ਸਾਡੇ ਸਾਰੇ 24 ਓਬਜੈਕਟਸ ਨੇ ਉਸ ਕੇਸ 'ਚੋਂ ਵਿਦਡਰਾਅ ਕਰ ਲਿਆ ਸੀਗਾ, ਜਿਹੜੀ ਸਾਡੀ ਕਮਿਊਨਿਟੀ ਵਾਸਤੇ ਲੋਕਲੀ ਇੱਕ ਬਹੁਤ ਵੱਡੀ ਉਪਲਬਧੀ ਹੈ। ਅਤੇ ਬੈਕਗਰਾਊਂਡ 'ਚ ਅਸੀਂ ਕਾਫੀ ਕੰਮ ਕਰ ਰਹੇ ਸੀਗੇ ਅਤੇ ਉਹਨਾਂ ਨੂੰ ਅਵੇਅਰ ਕਰ ਰਹੇ ਸੀਗੇ ਆਪਣੇ ਰਿਲੀਜਨ ਬਾਰੇ ਅਤੇ ਆਪਣੇ ਫੇਥ ਬਾਰੇ ਅਤੇ ਆਪਣੇ ਪ੍ਰਿੰਸੀਪਲਸ ਬਾਰੇ। ਅਤੇ ਸਲੋਲੀ ਅਵੇਅਰਨੈਸ ਕ੍ਰੀਏਟ ਹੋਣ ਤੋਂ ਉਪਰੰਤ ਇਹ ਹੋਇਆ ਜੀ ਕਿ 24 ਤੋਂ 24 ਓਬਜੈਕਟਸ ਨੇ ਵਿਦਡਰਾਅ ਕਰ ਲਿਆ ਹੈ। ਅਤੇ ਇਸ ਤੋਂ ਪਹਿਲੇ ਕਿ ਮੈਂ ਤੁਹਾਨੂੰ ਹੋਰ ਜਾਣਕਾਰੀ ਦਿਆਂ, ਅਵਤਾਰ ਸਿੰਘ ਜੀ ਹੋਰ ਤੁਹਾਨੂੰ ਜਾਣਕਾਰੀ ਦੇਣਗੇ, ਮੈਂ ਓਪਰਚੁਨਿਟੀ ਲਾਂਗਾ ਜੀ ਥੈਂਕਸ ਕਰਨ ਲਈ ਆਪਣੇ ਸਾਰੇ ਸਪੋਰਟਰਸ ਨੂੰ ਜਿਨ੍ਹਾਂ ਨੇ ਕਮਿਊਨਿਟੀ ਵਿੱਚ ਸਾਨੂੰ ਅਸਿਸਟ ਕੀਤਾ, ਸਾਨੂੰ ਸਾਡੇ ਪ੍ਰੋਜੈਕਟ ਨੂੰ ਕਾਮਯਾਬ ਬਣਾਉਣ 'ਚ ਮਦਦ ਕੀਤੀ। ਇਸ ਦੇ ਨਾਲ ਨਾਲ ਮੈਂ ਆਪਣੇ ਓਬਜੈਕਟਸ ਨੂੰ ਵੀ ਥੈਂਕਸ ਕਰਾਂਗਾ ਅਤੇ ਇਹਦੇ ਨਾਲ ਸੋਸ਼ਲ ਕੋਹੀਜਨ ਅਤੇ ਮਲਟੀਕਲਚਰਲਿਜ਼ਮ ਵੀ ਪ੍ਰਮੋਟ ਹੋਏਗਾ
ਜੀ। ਹਰਪ੍ਰੀਤ, ਜ਼ਾਹਰਾ ਤੌਰ 'ਤੇ ਇਹ ਭਾਈਚਾਰੇ ਲਈ ਖੁਸ਼ੀ ਦੀ ਗੱਲ ਆ, ਖੁਸ਼ੀ ਦਾ ਮੌਕਾ, ਇੱਕ ਨਵਾਂ ਗੁਰਦੁਆਰਾ ਸਾਹਿਬ ਬਣਨ ਜਾ ਰਿਹਾ, ਸਥਾਪਿਤ ਹੋਣ ਜਾ ਰਿਹਾ, ਅਤੇ ਭਾਈਚਾਰੇ ਦੀਆਂ ਲੋੜਾਂ ਵੱਧਦੀਆਂ, ਜਿਉਂ ਜਿਉਂ ਆਬਾਦੀ ਵੱਧਦੀ ਆ ਉਸ ਇਲਾਕੇ 'ਚ ਹੁਣ ਕਾਫੀ ਪਰਿਵਾਰ ਨੇ। ਅਤੇ ਅਵਤਾਰ ਜੀ, ਮੈਂ ਤੁਹਾਨੂੰ ਪੁੱਛਣਾ ਚਾਹੁੰਦਾ, ਜਿਵੇਂ ਹਰਪ੍ਰੀਤ ਹੁਣਾਂ ਨੇ 24 ਓਬਜੈਕਸ਼ਨਸ ਦੀ ਗੱਲ ਕੀਤੀ, ਸੋ ਕੀ ਤੁਹਾਨੂੰ ਦਿੱਕਤਾਂ ਮੁਸ਼ਕਲਾਂ ਆਈਆਂ ਇਸ ਪ੍ਰੋਜੈਕਟ ਨੂੰ ਸਿਰੇ ਲਾਉਣ 'ਚ?
ਦੇਖੋ ਜੀ, ਕਾਉਂਸਲ ਦੀ ਅਪਰੂਵਲ ਤੋਂ ਬਾਅਦ ਸਾਰੇ ਬਹੁਤ ਖੁਸ਼ ਸੀਗੇ ਵੀ ਸਾਡਾ ਜਿਹੜਾ ਪ੍ਰੋਜੈਕਟ ਹੈ, ਸਾਡੀ ਜਿਹੜੀ ਤਮੰਨਾ ਸੀਗੀ ਉਹ ਪੂਰੀ ਹੋਣ ਜਾ ਰਹੀ ਹੈ। ਅਤੇ ਸਡਨਲੀ ਸਾਨੂੰ ਨਿਊਜ਼ ਮਿਲੀ ਕਿ ਜੋ ਓਬਜੈਕਟਰ ਸੀਗੇ ਉਹਨਾਂ ਨੇ ਵੀਕਐਂਡ 'ਚ ਕੇਸ ਫਾਈਲ ਕੀਤਾ ਹੈ। ਉਹਦੇ ਨਾਲ ਸਾਰਿਆਂ ਦੇ ਮਨੋਬਲ ਥੋੜ੍ਹੇ ਜਿਹੇ ਘਟੇ। ਸਭ ਨੂੰ ਇਹ ਹੋਇਆ ਵੀ ਹੁਣ ਸਾਡਾ ਪ੍ਰੋਜੈਕਟ ਲੰਬਾ ਹੋ ਗਿਆ, ਉਹਦੀ ਡੇਟ 3rd of May ਪਈ, ਜੋ ਕਿ 2018 'ਚ ਸੀ, ਕਾਫੀ ਲੰਬਾ ਸਮਾਂ ਸੀਗਾ, ਨਵੰਬਰ 2017 ਤੋਂ 2018 ਤੱਕ ਦਾ। ਅਤੇ ਜਿਹੜੀ ਪਹਿਲੀ ਸਭ ਤੋਂ ਵੱਡੀ ਜਿਹੜੀ ਮੁਸੀਬਤ ਸੀਗੀ ਉਹ ਤਾਂ ਇਹੀ ਸੀਗੀ ਵੀ ਜੋ 24 ਓਬਜੈਕਟਰਸ ਦੀ ਕੰਪਲੇਂਟ ਸੀਗੀ ਉਸ ਨੂੰ ਲੜਨਾ ਵੀਕਐਂਡ ਦੇ ਵਿੱਚ ਇੱਕ ਸਾਡੇ ਵਾਸਤੇ ਬਹੁਤ ਵੱਡੀ ਚੁਣੌਤੀ ਸੀ, ਕਿਉਂਕਿ ਅਸੀਂ ਕੋਈ ਕਾਨੂੰਨੀ ਲੋਇਰ ਨਹੀਂ ਹੈਗੇ ਜਾਂ ਕੁਛ ਸਾਡੀ ਕੋਈ ਇਸ ਤਰ੍ਹਾਂ ਦੀ ਬੈਕਗਰਾਊਂਡ ਨਹੀਂ ਹੈਗੀ। ਇਹ ਸਾਨੂੰ ਆਪਣੇ ਬੇਸ 'ਤੇ ਹੀ ਸਭ ਕੁਛ ਕਰਨਾ ਪੈਣਾ ਸੀਗਾ। ਇਹ ਇੱਕ ਆਪਣੇ ਆਪ ਦੇ ਵਿੱਚ ਹੀ ਬਹੁਤ ਵੱਡੀ ਚੁਣੌਤੀ ਸੀਗੀ, ਪਰ ਸਾਡੀ ਜੋ ਟੀਮ ਹੈ, ਮੈਨੇਜਮੈਂਟ ਟੀਮ ਹੈ ਅਤੇ ਸਾਡੀ ਸਿੱਖ ਸੰਗਤ ਅਤੇ ਹੋਰ SBS ਮੀਡੀਆ ਅਤੇ ਬਾਕੀ ਹੋਰ ਮੀਡੀਆ ਜੋ ਲੋਕਲ ਮੀਡੀਆ ਸੀਗੇ ਉਹਨਾਂ ਦੀ ਮਦਦ ਦੇ ਬਦੌਲਤ ਅਸੀਂ ਉਸ ਜੋ ਸਾਡੀ ਪ੍ਰੋਬਲਮ ਸੀਗੀ ਉਸ ਨੂੰ ਮਤਲਬ ਜਿੱਤ ਹਾਸਿਲ ਕੀਤੀ ਹੈ ਉਸ 'ਤੇ ਅਸੀਂ ਨੇ। ਅਤੇ ਇਸ ਦੇ ਨਾਲ ਨਾਲ ਜੋ ਸਾਡੀਆਂ ਹੋਰ ਪ੍ਰੋਬਲਮ ਸੀਗੀਆਂ ਉਹ ਇੱਕ ਫਾਈਨਾਂਸ ਦੀਆਂ ਵੀ ਪ੍ਰੋਬਲਮ ਸੀਗੀਆਂ, ਕਿਉਂਕਿ ਇਹ ਇੱਕ ਵਲੰਟਰੀ ਕੰਮ ਹੈ, ਸਾਰਾ ਸੰਗਤ ਦੀ ਹੈਲਪ ਦੇ ਨਾਲ ਹੀ ਹੋ ਰਿਹਾ ਹੈ। ਅਤੇ ਨਾਲ ਨਾਲ ਸਾਨੂੰ ਇਸ ਦੇ ਫਾਈਨਾਂਸਿਸ ਵੀ ਅਵੇਲੇਬਲ ਕਰਨ ਦੇ ਵਿੱਚ ਪ੍ਰੋਬਲਮ ਆਈ ਅਤੇ ਉਹ ਵੀ ਕਰਨੇ ਪਏ, ਸਾਨੂੰ ਇਕੱਠੇ ਕਰਨੇ ਪਏ ਫੰਡਸ। ਅਤੇ ਉਸ ਦੇ ਲਈ ਵੀ ਸਾਰੀ ਸੰਗਤ ਦਾ, ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਸਾਨੂੰ ਹੈਲਪ ਕੀਤੀ ਇਸ ਵਿੱਚ
ਜੀ। ਅਤੇ 24 ਓਬਜੈਕਸ਼ਨ ਜਿਹੜੀਆਂ ਹਰਪ੍ਰੀਤ ਲੱਗੀਆਂ ਉਹ ਕਿਸ ਬਿਨਾਹ 'ਤੇ ਸੀ, ਕਿਹੜੀ ਗੱਲ ਨੂੰ ਲੈ ਕੇ ਆਂਢੀ ਗੁਆਂਢੀ ਪਰੇਸ਼ਾਨ ਸੀ?
ਜਿਨ੍ਹਾਂ ਸ਼ਰੋਤਾਵਾਂ ਨੇ SBS ਪੰਜਾਬੀ 'ਤੇ ਇੱਕ ਸਟੋਰੀ ਜਨਵਰੀ ਦੇ ਫਸਟ ਵੀਕ 'ਚ ਪੜ੍ਹੀ ਹੋਏਗੀ ਉਹਨਾਂ ਨੂੰ ਪਤਾ ਹੋਏਗਾ ਕਿ ਆਂਢੀ ਗੁਆਂਢੀ ਸਾਡੇ ਇਸ ਕਰਕੇ ਅਪਸੈਟ ਸੀਗੇ ਕਿ ਉਹ ਗੁਰਦੁਆਰਾ ਅਸੀਂ ਗ੍ਰੀਨ ਵੈਜ ਜ਼ੋਨ ਵਿੱਚ ਪ੍ਰਪੋਜ਼ ਕਰ ਰਹੇ ਹਾਂ ਅਤੇ ਉਹਨਾਂ ਦੀ ਅੰਡਰਸਟੈਂਡਿੰਗ ਇਹ ਸੀਗੀ ਕਿ ਗ੍ਰੀਨ ਵੈਜ ਜ਼ੋਨ ਵਿੱਚ ਤੁਸੀਂ ਗੁਰਦੁਆਰਾ ਅਲਾਓ ਨਹੀਂ ਕਰ ਸਕਦੇ। ਕੁਝ ਕੇਸਿਸ ਵਿੱਚ ਉਹਨਾਂ ਨੂੰ ਸਿੱਖੀਜ਼ਮ ਬਾਰੇ ਪਤਾ ਨਹੀਂ ਅਤੇ ਉਹਨਾਂ ਨੂੰ ਇੱਕ ਫੋਬੀਆ ਜਿਹਾ ਕ੍ਰੀਏਟ ਹੋਇਆ ਹੋਇਆ ਸੀਗਾ ਕਿ ਕਿਹੜੀ ਕਮਿਊਨਿਟੀ ਇੱਥੇ ਆ ਕੇ ਆਪਣਾ ਪਲੇਸ ਆਫ ਵਰਸ਼ਿਪ ਸੈਟਅਪ ਕਰਨਾ ਚਾਹੁੰਦੀ ਹੈ। ਇਸ ਤੋਂ ਬਿਯੋਂਡ ਕਮਿਊਨਿਟੀ ਨੂੰ ਕੁਝ ਕੰਸਰਨਸ ਹੈ ਸੀਗੇ ਕਿ ਜੀ ਉਸ ਏਰੀਆ 'ਚ ਟ੍ਰੈਫਿਕ ਵੱਧ ਜਾਏਗਾ, ਉਸ ਏਰੀਆ ਵਿੱਚ ਐਗਰੀਕਲਚਰ 'ਤੇ ਇਫੈਕਟ ਪਏਗਾ, ਕੁਛ ਲੋਕਾਂ ਨੂੰ ਇਹ ਵੀ ਕੰਸਰਨ ਸੀਗੇ ਕਿ ਨੋਇਜ਼ ਪੋਲਿਊਸ਼ਨ ਬਹੁਤ ਇਨਕਰੀਜ਼ ਹੋ ਜਾਏਗਾ। ਅਤੇ ਲੈਵਲ ਆਫ ਅਵੇਅਰਨੈਸ ਇੰਨੀ ਪੂਅਰ ਹੈਗੀ ਹੈ ਜੀ ਕਿ ਮੈਂ ਜਦ ਉਹਨਾਂ ਤੋਂ ਪੁੱਛਿਆ ਕਿ ਜੀ ਨੋਇਜ਼ ਪੋਲਿਊਸ਼ਨ ਕਿੱਧਰੋਂ ਆਏਗਾ ਅਤੇ ਉਹ ਕਹਿੰਦੇ ਹੈ ਜੀ ਕਿ ਤੁਸੀਂ ਆਪਣੇ ਸਿੱਖ ਗੁਰਦੁਆਰੇ ਵਿੱਚ ਘੰਟੀਆਂ ਦਾ ਇਸਤੇਮਾਲ ਕਰਦੇ ਹੋ ਅਤੇ ਜੇ ਉਹ ਘੰਟੀਆਂ ਵੱਜਣਗੀਆਂ ਤਾਂ ਉਹਦੇ ਨਾਲ ਨੋਇਜ਼ ਪੋਲਿਊਸ਼ਨ ਹੋਏਗਾ। ਸੋ ਸਾਨੂੰ ਅਵੇਅਰਨੈਸ ਲੈਵਲ ਬਿਲਡਅਪ ਕਰਨਾ ਪਿਆ
ਜੀ। ਅਤੇ ਹਰਪ੍ਰੀਤ, ਇੱਕ ਮਸਲਾ ਇਹ ਵੀ ਹੋਇਆ ਸੀ ਕਿ ਸਥਾਨਕ ਅਖਬਾਰ ਨੇ ਤਾਂ ਇੱਥੋਂ ਤੱਕ ਲਿਖਤਾ ਸੀ ਕਿ ਕੋਈ ਉੱਥੇ ਬੁੱਧਿਸਟ ਦਾ ਮੰਦਰ ਬਣ ਜਾ ਰਿਹਾ।
ਹਾਂਜੀ, ਉਹ ਜਿਹੜਾ ਲੋਕਲ ਨਿਊਜ਼ ਪੇਪਰ ਸੀਗਾ ਉਸਨੂੰ ਕਿਸੇ ਨੇ ਅਪਰੋਚ ਕੀਤਾ ਸੀਗਾ ਕਿ ਇੱਥੇ ਇੱਕ ਬੁੱਧਿਸਟ ਟੈਂਪਲ ਬਣ ਰਿਹਾ ਅਤੇ ਉਹਨਾਂ ਨੇ ਪੂਰੀ ਸਟੋਰੀ ਇਨਵੈਸਟੀਗੇਟ ਨਹੀਂ ਕੀਤੀ ਪ੍ਰੋਪਰਲੀ ਅਤੇ ਇਵੈਂਚੁਅਲੀ ਉਹਨਾਂ ਨੇ ਇਹ ਪ੍ਰਿੰਟ ਕਰ ਦਿੱਤੇ ਕਿ ਇੱਥੇ ਇੱਕ ਬੁੱਧਿਸਟ ਟੈਂਪਲ ਬਣਨ ਵਾਲਾ ਹੈ, ਉਸ ਕਰਕੇ ਟ੍ਰੈਫਿਕ ਬਹੁਤ ਹੋ ਜਾਏਗਾ। ਅਤੇ ਓਵਰਆਲ ਆਈ ਥਿੰਕ ਇਟ ਵਾਜ਼ ਐਨ ਇਸ਼ੂ ਕਿ ਪ੍ਰੋਪਰ ਅਵੇਅਰਨੈਸ ਨਹੀਂ ਸੀਗੀ, ਟਰਾਂਸਪੇਰੈਂਟਲੀ ਸਟੋਰੀ ਲੋਕਲ ਮੀਡੀਆ ਨੇ ਕਵਰ ਨਹੀਂ ਕੀਤੀ ਅਤੇ ਸਾਰੇ ਉੱਥੇ ਜਿਹੜੇ ਸੀਗੇ ਉਹ ਥੋੜ੍ਹੇ ਘਬਰਾ ਰਹੇ ਸੀਗੇ ਕਿ ਇੱਥੇ ਇੱਕ ਟੈਂਪਲ ਬਣ ਜਾਏਗਾ ਅਤੇ ਇੱਥੇ ਉਸ ਏਰੀਆ ਦਾ ਸਾਰਾ ਕਲਚਰ ਚੇਂਜ ਹੋ ਜਾਏਗਾ।
ਇਹਦੇ ਅਵਤਾਰ ਲੈਂਡਸਕੇਪ ਜਿਹੜੀ ਆਪਾਂ ਅਕਸਰ ਕੱਖਰ ਵਰਤਦੇ ਹਾਂ, ਕੀ ਉਹਦੇ ਨਾਲ ਛੇੜਛਾੜ ਕੀਤੀ ਜਾਣੀ ਹੈ ਜਿਹੜਾ ਪ੍ਰਪੋਜ਼ਲ ਦਿੱਤਾ ਕੌਂਸਲ ਨੂੰ ਬਣਾ ਕੇ?
ਅਤੇ ਇਸ ਪ੍ਰੋਜੈਕਟ ਦੇ ਵਿੱਚ ਉਹ ਜਿਹੜਾ ਜੋ ਪ੍ਰੋਪਰਟੀ ਹੈ 20 acres ਦੀ, ਇਸ ਸਮੇਂ ਉਹਦੇ ਵਿੱਚ ਕੋਈ ਵੀ ਐਗਰੀਕਲਚਰ ਨਹੀਂ ਹੋ ਰਹੀ, ਉਹ ਸਾਰੀ ਵੇਕੈਂਟ ਲੈਂਡ ਹੈ, ਉਹਦੇ ਵਿੱਚ ਘਰ ਬਣਿਆ ਹੋਇਆ ਅਤੇ 20 acres ਜਿਹੜੇ ਉਹ ਵੇਕੈਂਟ ਪਏ ਨੇ। ਅਤੇ ਅਸੀਂ ਤਾਂ ਹਾਲਾਂਕਿ ਪਲਾਨ ਵਿੱਚ ਇਹ ਐਡ ਕੀਤੇ ਸੀਗੇ ਕਿ ਅਸੀਂ ਮੋਰ ਦੈਨ ਹਾਫ ਆਫ ਦਾ ਪ੍ਰੋਪਰਟੀ ਅਸੀਂ ਉੱਥੇ ਐਗਰੀਕਲਚਰ ਸ਼ੁਰੂ ਕਰਾਂਗੇ। ਜੋ ਕੌਂਸਲ ਵੱਲੋਂ ਚੱਲ ਰਹੇ ਫੂਡ ਪ੍ਰੋਜੈਕਟ, ਫੂਡ ਵੈਨ ਪ੍ਰੋਜੈਕਟ ਨੇ ਉਹਨਾਂ ਨੂੰ ਹੈਲਪ ਲਈ। ਅਤੇ ਪਰ ਜੋ ਰਿਮੂਵਲ ਦੀ ਗੱਲ ਹੈ ਉਹ ਹੈ ਸਿਰਫ ਟੂ ਇਨ ਆਪਣੇ ਦੇਖਣ ਦੀ ਜੋ ਵਿਜੀਬਿਲਿਟੀ ਹੈ ਉਹਦੀ ਐਂਟਰੀ ਅਤੇ ਐਗਜ਼ਿਟ 'ਤੇ ਉਹਨੂੰ ਇਨਕਰੀਜ਼ ਕਰਨ ਲਈ ਸਾਨੂੰ ਕੁਛ ਕੁ ਜੋ ਸੀਗੇ ਟ੍ਰੀ ਸੀਗੇ ਉਹ ਰਿਮੂਵ ਕਰਨੇ ਪੈਣਗੇ। ਉਹ ਪਲੈਨਿੰਗ ਦੇ ਵਿੱਚ ਇਨਕਲੂਡ ਹੈ ਅਤੇ ਉਹ ਕੌਂਸਲ ਨੇ ਕੰਸਿਡਰ ਕੀਤਾ ਹੈ ਅਤੇ ਉਹਨੂੰ ਅਪਰੂਵ ਵੀ ਕੀਤਾ ਹੈ।
ਅਤੇ ਕਿੰਨੇ ਕੁ ਲੋਕਾਂ ਦੀ ਆਪਾਂ ਇਕੱਠ ਦੀ ਗੱਲ ਕਰ ਰਹੇ ਹਾਂ ਉੱਥੇ ਗੁਰਦੁਆਰਾ ਸਾਹਿਬ 'ਚ? ਵੈਸੇ ਤਾਂ ਸੰਗਤ ਕਿੰਨੀ ਵੀ ਹੋ ਸਕਦੀ ਹੈ, ਪਰ ਮੇਰਾ ਖਿਆਲ ਕੌਂਸਲ ਨੂੰ ਲਿਖ ਕੇ ਕੁਛ ਤਾਂ ਇੱਕ ਆਈਡੀਆ ਜਿਹਾ ਦੇਣਾ ਹੀ ਪੈਂਦਾ ਹੋਣਾ।
ਅਸੀਂ ਕੌਂਸਲ ਨੇ ਜੀ ਜਿਹੜਾ ਪਰਮਿਟ ਐਪਲੀਕੇਸ਼ਨ ਪਾਈ ਹੈ ਉਸ ਵਿੱਚ ਇਹ ਮੈਨਸ਼ਨ ਕੀਤਾ ਕਿ 100 people ਇਸ ਫੈਸਿਲਿਟੀ ਨੂੰ ਯੂਜ਼ ਕਰਨਗੇ ਵੈਨਸਡੇ ਅਤੇ ਸੰਡੇ ਨੂੰ, ਜਿਸ ਦਿਨ ਆਪਣੇ ਦੀਵਾਨ ਹੁੰਦੇ ਹੈ। ਅਤੇ ਜਿਹੜਾ ਅਵਤਾਰ ਭਾਅ ਜੀ ਡਿਸਕਸ ਕਰ ਰਹੇ ਸੀ ਪੇੜਾਂ ਦੇ ਰਿਮੂਵਲ ਬਾਰੇ, ਅਸੀਂ ਪ੍ਰੋਪਰ ਇੱਕ ਪ੍ਰੋਪਰਟੀ ਮੈਨੇਜਮੈਂਟ ਪਲਾਨ ਵੀ ਪ੍ਰਿਪੇਅਰ ਕੀਤਾ ਹੈ ਜਿਸ ਵਿੱਚ ਅਸੀਂ ਕਾਫੀ ਚੀਜ਼ਾਂ ਮੈਨਸ਼ਨ ਕੀਤੀਆਂ ਕਿ ਅਸੀਂ ਇੱਥੇ ਔਰਗੈਨਿਕ ਫਾਰਮਿੰਗ ਕਰਾਂਗੇ, ਅਸੀਂ ਸਪੈਸ਼ਲ ਟ੍ਰੀਜ਼ ਲਗਾਵਾਂਗੇ ਤਾਂ ਕਿ ਉਸ ਏਰੀਆ ਜਿਹੜੇ ਪੇੜ ਅਸੀਂ ਰਿਮੂਵ ਕਰ ਰਹੇ ਹਾਂ ਉਹਨਾਂ ਨੂੰ ਅਸੀਂ ਆਫਸੈਟ ਕਰ ਸਕੀਏ।
ਕੌਂਸਲ ਵੱਲੋਂ ਕਿਹੋ ਜਿਹਾ ਹੁੰਗਾਰਾ ਰਿਹਾ, ਕਿਉਂਕਿ ਸਾਰਾ ਕੁਛ ਕੰਮ ਤਾਂ ਕੌਂਸਲ ਤੋਂ ਹੀ ਸ਼ੁਰੂ ਹੋਣਾ ਸੀ? ਇਹ ਜਿਹੜਾ ਵੀਕਐਂਡ ਦਾ ਕੇਸ ਸੀ ਇਹ ਕੌਂਸਲ ਵਰਸਿਜ਼ ਆਂਢੀ ਗੁਆਂਢੀ ਸੀ ਜਾਂ ਇਹ ਆਂਢੀ ਗੁਆਂਢੀ ਵਰਸਿਜ਼ ਸਿੱਖ ਭਾਈਚਾਰਾ ਸੀ?
ਨਹੀਂ ਜੀ, ਇਹ ਜੋ ਓਬਜੈਕਟਿਵਸ ਨੇ ਕੇਸ ਕੀਤਾ ਸੀ ਵੀਕਐਂਡ 'ਚ ਉਹ ਅਗੇਂਸਟ ਕੌਂਸਲ ਸੀ, ਕਿਉਂਕਿ ਕੌਂਸਲ ਦੇ ਕੋਲ ਐਪਲੀਕੇਸ਼ਨ ਲਾਂਚ ਕਰਨ ਤੋਂ ਪਹਿਲਾਂ, ਅਪਲਾਈ ਕਰਨ ਤੋਂ ਪਹਿਲਾਂ ਸਾਡੀ ਬਹੁਤ ਥੋਰੋਲੀ ਸਟੱਡੀ ਅਸੀਂ ਨੇ ਕੀਤੀ ਹੈ ਕੇਸ ਦੀ। ਸਾਡੇ ਜੋ ਪਲੈਨਰ ਸੀਗੇ, ਅਸੀਂ ਬਹੁਤ ਕਾਫੀ ਮਤਲਬ ਸੰਗਤ ਨੇ ਕਲੈਕਸ਼ਨ ਕਰਕੇ ਪੈਸਾ ਇਕੱਠਾ ਖਰਚ ਕੀਤਾ ਸੀਗਾ ਜੋ ਪਲੈਨਿੰਗ ਪਰਮਿਟ 'ਤੇ ਪਲੈਨਿੰਗਸ ਲਈ, ਅਤੇ ਉਹ ਸਾਰੀ ਪਲੈਨਿੰਗ ਸਾਡੀ ਕੌਂਸਲ ਦੀ ਹੈਲਪ ਦੇ ਨਾਲ, ਉਹਨਾਂ ਦੀ ਐਡਵਾਈਸ ਦੇ ਨਾਲ ਚੱਲਦੀ ਸੀਗੀ। ਅਤੇ ਉਸ ਦੇ ਨਾਲ ਨਾਲ ਅਸੀਂ ਕੌਂਸਲਰਸ ਨੂੰ ਪਰਸਨਲੀ ਉਸ 33 ਆਫਿਸਰ ਰੋਡ 'ਤੇ ਗੁਰਦੁਆਰਾ ਸਾਹਿਬ ਦੀ ਜਗ੍ਹਾ 'ਤੇ ਬੁਲਾ ਕੇ ਉਹਨਾਂ ਨੂੰ ਪ੍ਰੈਜੈਂਟੇਸ਼ਨ ਦਿੰਦੇ ਰਹੇ, ਉਹਨਾਂ ਨੂੰ ਸਮਝਾਉਂਦੇ ਰਹੇ ਸਾਡੇ ਪ੍ਰੋਜੈਕਟ ਬਾਰੇ, ਉਹਨਾਂ ਨੂੰ ਅਵੇਅਰ ਕਰਦੇ ਰਹੇ ਸਿੱਖ ਧਰਮ ਬਾਰੇ, ਸਾਡੇ ਫੇਥ ਬਾਰੇ। ਅਤੇ ਇਸ ਤਰੀਕੇ ਨਾਲ ਇਹ ਬਹੁਤ ਸੌਖਾ ਨਹੀਂ ਸੀਗਾ, ਬਹੁਤ ਔਖਾ ਸੀ ਹੌਲੀ ਹੌਲੀ, ਕਿਉਂਕਿ ਨਾਈਨ ਕੌਂਸਲਰ ਸੀਗੇ ਅਤੇ ਇਕੱਲੇ ਬੰਦੇ ਨੂੰ ਅਪਰੋਚ ਕਰਨਾ ਅਤੇ ਉਹਨੂੰ ਅਵੇਅਰ ਕਰਨਾ ਹਰ ਇੱਕ ਚੀਜ਼ ਦੇ ਬਾਰੇ, ਸਿੱਖ ਧਰਮ ਦੇ ਬਾਰੇ, ਆਪਣੇ ਪ੍ਰੋਜੈਕਟ ਦੇ ਬਾਰੇ, ਅਤੇ ਉਹਨਾਂ ਨੂੰ ਆਪਣੇ ਫੇਵਰ ਦੇ ਵਿੱਚ ਲੈਣਾ, ਇਹ ਬਹੁਤ ਆਪਦੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਚੈਲੇਂਜ ਸੀਗਾ। ਅਤੇ ਕੌਂਸਲ ਨੇ ਉਸ ਸਾਡੀ ਸਾਰੀ ਜੋ ਮਿਹਨਤ ਕੀਤੀ ਸੀ ਉਹਨੂੰ ਅਪਰੂਵ ਕਰਕੇ ਸਾਨੂੰ ਬਹੁਤ ਵਧੀਆ ਪੋਜ਼ਿਟਿਵ ਰਿਸਪੋਂਸ ਦਿੱਤਾ।
ਅਤੇ ਹਰਪ੍ਰੀਤ, ਕਾਫੀ ਸਾਰੇ ਕੌਂਸਲਰਸ ਮੇਰਾ ਖਿਆਲ ਤੁਹਾਡੇ ਨਾਲ ਜੁੜੇ ਹੋਏ ਸੀ ਜੀ, 9 counselors ਤਾਂ 8 ਤੁਹਾਡੇ ਹੱਕ 'ਚ ਭੋਗਤੇ ਨੇ, ਅਤੇ ਉਸ ਪਿੱਛੇ ਜਿਹੜੀ ਮਿਹਨਤ ਲੁਕੀ ਹੋਈ ਆ, ਮੇਰਾ ਖਿਆਲ ਆਂਢੀਆਂ ਗੁਆਂਢੀਆਂ ਨੇ ਵੀ ਤਾਂ ਕੌਂਸਲ ਨੂੰ ਅਪਰੋਚ ਕੀਤਾ ਹੀ ਹੋਣਾ, ਆਪਣੇ ਜਿਹੜੇ ਉਹਨਾਂ ਦੇ ਦੁੱਖ ਤਕਲੀਫਾਂ ਸੀਗੀਆਂ ਜਾਂ ਇਤਰਾਜ਼ ਸੀ ਉਹਨਾਂ ਨੂੰ ਦੱਸੇ ਹੀ ਹੋਣੇ ਆ।
ਬਿਲਕੁਲ ਜੀ, ਇੱਦਾਂ ਹੋਇਆ, ਮੈਨੂੰ ਕੌਂਸਲਰਸ ਤੋਂ ਪਤਾ ਚੱਲਿਆ ਕਿ ਉਹਨਾਂ ਨੂੰ ਫੋਨ ਕਾਲਸ ਆਉਂਦੇ ਰਹੇ ਹੈ ਕਿ ਤੁਸੀਂ ਇਹ ਪ੍ਰੋਜੈਕਟ ਅਪਰੂਵ ਤੁਹਾਨੂੰ ਨਹੀਂ ਕਰਨਾ ਚਾਹੀਦਾ ਬਿਕੋਜ਼ ਆਫ ਦ ਰੀਜ਼ਨਸ, ਜਿਹੜੇ ਓਬਜੈਕਟਸ ਨੂੰ ਓਬਜੈਕਸ਼ਨ ਸੀਗੇ। ਟੋਟਲ ਕਾਡੀਨੀਆ ਸ਼ਹਿਰ ਕਾਊਂਸਲ 'ਚ 9 ਕਾਊਂਸਲਰਸ ਹੈਗੇ ਹੈ ਜੀ। 8 ਕਾਊਂਸਲਰਸ ਨੇ ਸਾਡੇ ਪ੍ਰੋਜੈਕਟ ਨੂੰ ਸਪੋਰਟ ਕੀਤਾ, 1 ਕਾਊਂਸਲਰ ਦਾ ਕੌਨਫਲਿਕਟ ਆਫ ਇੰਟਰਸਟ ਸੀਗਾ, ਸੋ ਇਸ ਕਰਕੇ ਉਹ ਵੋਟਿੰਗ 'ਚ ਪਾਰਟੀਸੀਪੇਟ ਨਹੀਂ ਕੀਤੇ। ਜਦ ਉਹਨਾਂ ਨੇ ਪ੍ਰੋਜੈਕਟ ਅਪਰੂਵ ਕਰ ਦਿੱਤਾ, ਉਸ ਤੋਂ ਬਾਅਦ ਵੀ ਕਾਊਂਸਲਰਸ ਨੂੰ ਗੁੱਸੇ ਵਾਲੇ ਫੋਨ ਆਉਂਦੇ ਰਹੇ ਹੈ ਕਮਿਊਨਿਟੀ ਤੋਂ ਕਿ ਹਾਂ ਬਈ ਤੁਸੀਂ ਇਹ ਪ੍ਰੋਜੈਕਟ ਗਲਤ ਅਪਰੂਵ ਕੀਤਾ ਹੈ। ਅਤੇ ਲੋਕਲ ਮੀਡੀਆ ਨੇ ਫਿਰ ਇੱਕ ਹੋਰ ਬੜੀ ਨੈਗੇਟਿਵ ਸਟੋਰੀ ਕੈਰੀ ਕੀਤੀ ਕਿ ਕਾਊਂਸਲਰ ਜਿਨ੍ਹਾਂ ਨੂੰ ਇਨਵਾਇਰਮੈਂਟ ਪ੍ਰੋਟੈਕਟ ਕਰਨਾ ਚਾਹੀਦਾ ਹੈ, ਉਹਨਾਂ ਨੇ ਸਿੱਖ ਟੈਂਪਲ ਇੱਥੇ ਅਲਾਓ ਕਰਕੇ ਇਨਵਾਇਰਮੈਂਟ ਨੂੰ ਡੀਗ੍ਰੇਡ ਕਰਨ 'ਚ ਪੂਰੀ ਕੰਟਰੀਬਿਊਸ਼ਨ ਕੀਤੀ ਹੈ
ਜੀ। ਮੈਂ ਕਿਉਂਕਿ ਕਵਰੇਜ ਵੀ ਪੜ੍ਹ ਰਿਹਾ ਸੀ ਪੈਕਨਮ ਗਜ਼ਟ ਦੀ, ਉਹਦੇ ਵਿੱਚ ਵਿਰੋਧੀ ਪਾਰਟੀ ਜਿਨ੍ਹਾਂ ਨੂੰ ਇਤਰਾਜ਼ ਸੀ ਉੱਥੇ ਗੁਰਦੁਆਰਾ ਸਾਹਿਬ ਦੀ ਸਥਾਪਤੀ ਨੂੰ ਲੈ ਕੇ, ਉਹਨਾਂ ਦਾ ਕਹਿਣਾ ਕਿ ਇਹ ਇੱਕ ਗ੍ਰੀਨ ਜ਼ੋਨ ਸੀ, ਇੱਕ ਐਗਰੀਕਲਚਰ ਜ਼ੋਨ ਆ, ਇੱਥੇ ਨਹੀਂ ਬਣਨਾ ਚਾਹੀਦਾ ਕੋਈ ਵੀ ਧਾਰਮਿਕ ਸਥਾਨ। ਅਤੇ ਆਪਣੇ ਸੁਣਨ ਵਾਲਿਆਂ ਦੀ ਜਾਣਕਾਰੀ ਲਈ ਮੈਂ ਦੱਸਣਾ ਚਾਹੁੰਦਾ ਕਿ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਦੋਨੇ ਪਾਸੇ ਦੇ ਪੱਖ ਰੱਖੀਏ, ਸੋ ਉਹਨਾਂ ਦੇ ਇਤਰਾਜ਼ ਆਪਣੀ ਜਗ੍ਹਾ ਨੇ। ਅਤੇ ਉਹਨਾਂ ਨੇ ਨਾਲ ਇਹ ਵੀ ਆਖਿਆ ਕਿ ਉਹਨਾਂ ਕੋਲ ਇਹ ਕੇਸ ਲੜਨ ਦੀ ਸਮਰੱਥਾ ਨਹੀਂ, ਉਹਨਾਂ ਕੋਲ ਉਨੇ ਪੈਸੇ ਨਹੀਂ, ਉਹਨਾਂ ਕੋਲ ਉਨੇ ਰਿਸੋਰਸਿਸ ਨਹੀਂ ਕਿ ਉਹ ਕੇਸ ਲੜ ਸਕਣ। ਅਤੇ ਹਰਪ੍ਰੀਤ ਜੀ, ਆਪਾਂ ਗੱਲ ਵਧਾਈਏ, ਨਫ਼ਰਤ ਵੀ ਫੈਲਾਈ ਗਈ ਕੁਛ, ਉੱਥੇ ਗੰਦ ਮੰਦ ਵੀ ਸੁੱਟਿਆ ਗਿਆ, SBS ਪੰਜਾਬੀ ਨੇ ਉਹ ਖਬਰ ਵੀ ਕਵਰ ਕੀਤੀ ਸੀ। ਉਸ ਗੱਲ ਨੂੰ ਲੈ ਕੇ ਤੁਸੀਂ ਕਿੰਨੇ ਕੁ ਚਿੰਤਤ ਹੋ ਕਿ ਜਿਹੜੀ ਥਾਂ 'ਤੇ ਸਿੱਖ ਭਾਈਚਾਰਾ ਇਸ ਵੇਲੇ ਬੈਠਾ, ਗੁਰਦੁਆਰਾ ਸਾਹਿਬ ਬਣਾਇਆ, ਤੁਹਾਨੂੰ ਡਰ ਲੱਗਦਾ ਵੀ ਜਿਹੜੇ ਲੋਕਾਂ ਨੇ ਪਹਿਲਾਂ ਉਹ ਕੰਮ ਕੀਤਾ ਸੀ ਮੁੜ ਕੇ ਵੀ ਇਹੋ ਜਿਹਾ ਕੰਮ ਕਰ ਸਕਦੇ?
ਮੈਂ ਜੀ ਜ਼ਿਆਦਾ ਕੰਸਰਨ ਨਹੀਂ ਹੋਵਾਂਗਾ ਇਸ ਚੀਜ਼ ਵਾਸਤੇ। ਵੰਸ ਵੀ ਮੂਵ ਇਨ ਦੇਅਰ ਕੀ ਹੋਏਗਾ ਜੀ, ਸਾਡੇ ਸਿਕਿਉਰਿਟੀ ਕੈਮਰਾਜ਼ ਵੀ ਹੋਣਗੇ ਉੱਥੇ, ਗੁਰਦੁਆਰੇ ਦਾ ਸਟਾਫ ਵੀ ਹੋਏਗਾ ਜਿਹੜਾ ਉੱਥੇ 24 ਘੰਟੇ ਰਹੇਗਾ। ਅਤੇ ਮੈਨੂੰ ਪੂਰੀ ਉਮੀਦ ਹੈ ਜੀ ਕਿ ਜਿਹੜੀ ਸਿੱਖ ਕਮਿਊਨਿਟੀ ਆਪਣੇ ਲੋਕਲ ਏਰੀਆ ਵਿੱਚ ਕੰਮ ਕਰੇਗੀ, ਉਹਦੇ ਨਾਲ ਸਾਡੀ ਵਿਜੀਬਿਲਿਟੀ ਬਹੁਤ ਇਨਹੈਂਸ ਹੋ ਜਾਏਗੀ। ਅਤੇ ਗੁਰੂ ਘਰ ਵਿੱਚ ਕੋਈ ਵੀ ਆ ਕੇ ਕੋਈ ਗਲਤ ਕੰਮ ਕਰਨ ਦੀ ਕੋਸ਼ਿਸ਼ ਕਰੇਗਾ ਅਤੇ ਉਹ ਨਹੀਂ ਸਫਲ ਹੋਏਗਾ।
ਕੰਮ ਤਾਂ ਸ਼ੁਰੂ ਹੋ ਗਿਆ, ਕੌਂਸਲ ਵੱਲੋਂ ਪਰਮਿਟ ਮਿਲ ਗਿਆ, ਅਤੇ ਕਿੰਨੀ ਕੁ ਦੇਰ 'ਚ ਇਹਦੀ ਇਮਾਰਤ ਅਤੇ ਹੋਰ ਸਾਰਾ ਕੁਛ ਤਿਆਰ ਹੋ ਜੂਗਾ ਅਤੇ ਕਿੰਨਾ ਕੁ ਖਰਚਾ ਆਉਣ ਦੀ ਉਮੀਦ ਹੈ?
ਹਾਂਜੀ, ਇਹ ਸਾਰੇ ਕੰਮ ਦਾ ਜੋ ਅਸੀਂ ਐਸਟੀਮੇਟ ਲਿਆ ਹੈ ਉਹ ਤਕਰੀਬਨ 3.5 ਲੱਖ ਤੋਂ $4 ਲੱਖ ਤੱਕ ਦਾ ਖਰਚਾ ਹੈ ਉਹ। ਸਾਡੇ ਕੋਲ ਖੁਦ ਦੇ ਰਿਸੋਰਸਿਸ ਹਜੇ ਬਹੁਤ ਥੋੜ੍ਹੇ ਨੇ ਅਤੇ ਇਹ ਵੱਡਾ ਪ੍ਰੋਜੈਕਟ ਵੱਡਾ ਹੈ। ਇਸ ਨੂੰ ਤਕਰੀਬਨ 3 ਤੋਂ 4 ਮਹੀਨੇ ਦਾ, ਜਦੋਂ ਇੱਕ ਵਾਰ ਸ਼ੁਰੂ ਹੋ ਗਿਆ 3 ਤੋਂ 4 ਮਹੀਨੇ ਲੱਗਣਗੇ ਇਹਨੂੰ।
ਅਤੇ ਹਰਪ੍ਰੀਤ ਜੀ, ਤੁਸੀਂ ਕੋਈ ਤੁਹਾਡਾ ਸੁਨੇਹਾ, ਤੁਸੀਂ ਇੱਕ ਲੰਬੇ ਸਮੇਂ ਤੋਂ ਇਸ ਪ੍ਰੋਜੈਕਟ ਨਾਲ ਜੁੜੇ ਹੋਏ ਹੋ, ਇਸ ਪ੍ਰੋਜੈਕਟ 'ਚੋਂ ਕੀ ਕੁਛ ਸਿੱਖਣ ਨੂੰ ਮਿਲਿਆ?
ਪ੍ਰੋਜੈਕਟ ਤੋਂ ਜੀ ਕਾਫੀ ਚੀਜ਼ਾਂ ਸਿੱਖਣ ਨੂੰ ਮਿਲੀਆਂ ਜਿਹੜੀਆਂ ਅਸੀਂ ਚਾਹਾਂਗੇ ਕਿ ਸਾਡੇ ਸ਼ਰੋਤਾ ਨੂੰ ਵੀ ਪਤਾ ਚੱਲੇ ਅਤੇ ਪੂਰੀ ਇੰਡੀਅਨ ਅਤੇ ਦੂਜੀ ਕਮਿਊਨਿਟੀਜ਼ ਨੂੰ ਵੀ ਪਤਾ ਚੱਲੇ। ਸਭ ਤੋਂ ਪਹਿਲੀ ਗੱਲ ਤਾਂ ਮੈਨੂੰ ਇਹ ਫੀਲ ਹੋਈ ਕਿ ਜਿੱਦਾਂ ਹੀ ਤੁਸੀਂ ਵਰਡ ਰਿਲੀਜਨ ਯੂਜ਼ ਕਰਦੇ ਹੋ ਅਤੇ ਕੁਝ ਕਮਿਊਨਿਟੀਜ਼ ਅਪਸੈਟ ਹੋ ਜਾਂਦੀਆਂ, ਸੋ ਆਈ ਥਿੰਕ ਕਿ ਬੈਟਰ ਵੇ ਟੂ ਯੂਜ਼ ਦ ਟਰਮ ਇਜ਼ ਕਿ ਤੁਸੀਂ ਉਹਨੂੰ ਫੇਥ ਕਿਹਾ ਜਾਏ ਰੈਦਰ ਦੈਨ ਉਹਨੂੰ ਰਿਲੀਜਨ ਦਾ ਨਾਮ ਦਿੱਤਾ ਜਾਏ। ਇਹ ਸਭ ਤੋਂ ਵੱਡਾ ਲੈਸਨ ਮੈਨੂੰ ਮਿਲਿਆ। ਦੂਜਾ ਲੈਸਨ ਸਾਨੂੰ ਇਹ ਮਿਲਿਆ ਜੀ ਕਿ ਨੋਰਮਲੀ ਕਮਿਊਨਿਟੀਜ਼ ਕੀ ਹੁੰਦੀਆਂ ਕਿ ਆਪਣੇ ਸਾਈਲੋ ਵਿੱਚ ਰਹਿਣ ਦੀ ਕੋਸ਼ਿਸ਼ ਕਰਦੀਆਂ, ਗੁਰਦੁਆਰੇ ਤੋਂ ਹੀ ਓਪਰੇਟ ਕਰਨਾ ਚਾਹੀਦੀਆਂ, ਆਪਸ 'ਚ ਹੀ ਮਿਕਸਅਪ ਹੋਣੀਆਂ ਚਾਹੁੰਦੀਆਂ, ਸਾਡੇ ਮੰਦਰਾਂ ਵਿੱਚ ਵੀ ਅਤੇ ਬਾਕੀ ਜਗ੍ਹਾ ਵਿੱਚ ਵੀ ਇਹ ਥੋੜ੍ਹੀ ਜਿਹੀ ਸ਼ੋਰਟ ਕਮਿੰਗ ਹੈਗੀ ਹੈ। ਲੇਕਿਨ ਆਈ ਥਿੰਕ ਇਨ ਅ ਬਰੋਡਰ ਸੈਂਸ ਸਾਨੂੰ ਇਹ ਜ਼ਰੂਰਤ ਹੈਗੀ ਹੈ ਕਿ ਅਸੀਂ ਲੋਕਲ ਕਮਿਊਨਿਟੀ ਦੇ ਨਾਲ ਮਿੰਗਲ ਅਪ ਹੋਈਏ ਅਤੇ ਉਸ ਤੋਂ ਬਾਅਦ ਅਸੀਂ ਕਾਫੀ ਕਮਿਊਨਿਟੀ ਐਕਟੀਵਿਟੀਜ਼ ਪਾਰਟੀਸੀਪੇਟ ਕਰੀਏ। ਅਸੀਂ ਇਹੀ ਚੀਜ਼ ਪਿਛਲੇ 1 ਸਾਲ ਵਿੱਚ ਕੀਤੀ ਹੈ, ਅਸੀਂ ਬਲੱਡ ਡੋਨੇਸ਼ਨ ਕੈਂਪਸ ਵਿੱਚ ਪਾਰਟੀਸੀਪੇਟ ਕੀਤਾ ਹੈ, ਆਸਟ੍ਰੇਲੀਆ ਡੇ ਸੈਲੀਬ੍ਰੇਸ਼ਨਸ ਪਾਰਟੀਸੀਪੇਟ ਕੀਤਾ ਹੈ, ਗਰਮੀ ਵਾਲੇ ਦਿਨ ਛਬੀਲ ਲਗਾਈ ਹੈ, ਅਸੀਂ ਰਿਲੇ ਫੋਰ ਲਾਈਫ ਕੈਂਸਰ ਦੀ ਜਿਹੜੀ ਫੰਡ ਰੇਜ਼ਿੰਗ ਇਵੈਂਟਸ ਹੈ ਉਸ 'ਚ ਪਾਰਟੀਸੀਪੇਟ ਕੀਤਾ ਹੈ। ਅਤੇ ਇੱਕ ਛੋਟੀ ਜਿਹੀ ਸਾਡੀ ਕਮਿਊਨਿਟੀ ਹੈ, ਬਟ ਅਸੀਂ ਕਾਫੀ ਪਾਰਟੀਸੀਪੇਟ ਕੀਤਾ ਇਹਨਾਂ ਚੀਜ਼ਾਂ ਵਿੱਚ ਪਿਛਲੇ 1 ਸਾਲ 'ਚ, ਜਿਸ ਕਰਕੇ ਸਾਡੀ ਕਮਿਊਨਿਟੀ ਦੀ ਵਿਜੀਬਿਲਿਟੀ ਕਾਫੀ ਇਨਹੈਂਸ ਹੋਈ ਹੈ। ਅਤੇ ਸਾਰਿਆਂ ਨੂੰ ਇਹ ਪਤਾ ਚੱਲਿਆ ਕਿ ਸਿੱਖ ਜਿਹੜੇ ਹੈ ਅਤੇ ਸਿੱਖ ਪ੍ਰਿੰਸੀਪਲਸ ਜਿਹੜੇ ਹੈ ਉਹ ਭਾਈਚਾਰਾ ਦੇ ਪ੍ਰਿੰਸੀਪਲਸ ਹੈਗੇ ਹੈ, ਅਤੇ ਹਮੇਸ਼ਾ ਸਿੱਖ ਜਿਹੜਾ ਹੈ ਉਹ ਆਊਟ ਆਫ ਦੀ ਵੇਅ ਜਾ ਕੇ ਦੂਜੀ ਕਮਿਊਨਿਟੀਜ਼ ਦੀ ਜਾਂ ਜ਼ਰੂਰਤਮੰਦ ਬੰਦਿਆਂ ਦੀ ਮਦਦ ਕਰੇਗਾ। ਅਤੇ ਜੇ ਅਸੀਂ ਇਹ ਅਪਰੋਚ ਲੈ ਕੇ ਆਪਣੇ ਫੇਥ ਨੂੰ ਦੂਜੇ ਬੰਦਿਆਂ ਨਾਲ ਸ਼ੇਅਰ ਕਰਾਂਗੇ ਅਤੇ ਉਹਦੇ ਨਾਲ ਇਹ ਹੋਏਗਾ ਜੀ, ਉਹ ਵਾਕਈ ਬੰਦੇ ਸਾਡੇ ਜਿਹੜੇ ਦੂਜੀ ਕਮਿਊਨਿਟੀਜ਼ ਦੇ ਆ ਉਹ ਆ ਕੇ ਸਾਡਾ ਹੱਥ ਪਕੜਨਗੇ ਅਤੇ ਸਾਡੇ ਨਾਲ ਹੈਂਡ ਇਨ ਹੈਂਡ ਕੰਮ ਕਰਨ ਦੀ ਕੋਸ਼ਿਸ਼ ਕਰਨਗੇ
ਜੀ। ਬਹੁਤ ਬਹੁਤ ਮਿਹਰਬਾਨੀ, ਤੁਸੀਂ ਦੋਨੋਂ ਸਟੂਡੀਓ ਆਏ ਅਤੇ ਸਾਡੇ ਸੁਣਨ ਵਾਲਿਆਂ ਤੱਕ ਹੀ ਸਾਰੀ ਜਾਣਕਾਰੀ ਪਹੁੰਚਦੀ ਕੀਤੀ। ਆਉਣ ਵਾਲੇ ਸਮੇਂ 'ਚ ਵੀ ਤੁਹਾਡੇ ਨਾਲ ਅਸੀਂ ਸੰਪਰਕ 'ਚ ਰਹਾਂਗੇ। ਅੱਜ ਸਮਾਂ ਦੇਣ ਲਈ ਧੰਨਵਾਦ।
ਧੰਨਵਾਦ ਜੀ।
ਧੰਨਵਾਦ।
SBS Radio. Tell us what you think. Like us on Facebook or follow us on Twitter.